ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰ ਨਾ ਪਰਮ ਸਤਿਕਾਰਯੋਗ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ ਰਸਨਾ ਨੂੰ ਪਵਿੱਤਰ ਕਰਨ ਲਈ ਇੱਕ ਵਾਰੀ ਸਾਰੇ ਹੀ ਰਲ ਕੇ ਆਖੀਏ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਇੱਕ ਵਾਰੀ ਹੋਰ ਰਸਨਾ ਨੂੰ ਕਰੀਏ ਪਵਿੱਤਰ ਸਾਰੇ ਹੀ ਮਿਲ ਕੇ ਆਖੀਏ ਧੰਨ ਸ੍ਰੀ ਸਤਿਗੁਰੂ ਉਦੈ ਸਿੰਘ ਸੱਚੇ ਪਾਤਸ਼ਾਹ ਜੀ। ਰਾਮ ਚਰਿਤ ਮਾਨਸ ਗ੍ਰੰਥ ਦੀ ਕਥਾ ਨੂੰ ਆਪ ਜੀ ਸ਼੍ਰਵਣ ਕਰ ਰਹੇ ਸੀ। ਇਤਿਹਾਸ ਇੱਥੋਂ ਤੱਕ ਪਹੁੰਚ ਚੁੱਕਾ ਹੈ ਕਿ ਤ੍ਰਿਜਟਾ ਦਾ ਅਤੇ ਸੀਤਾ ਜੀ ਦਾ ਵਾਰਤਾਲਾਪ ਹੋ ਰਿਹਾ। ਤ੍ਰਿਜਟਾ ਜੀ ਨੇ ਆਖਿਆ ਹੈ ਸੀਤਾ ਜੀ ਨੂੰ ਕਿ ਭਗਵਾਨ ਰਾਮ ਜੀ ਰਾਵਣ ਦੀ ਛਾਤੀ ਦੇ ਵਿੱਚ ਇਸ ਕਰਕੇ ਤੀਰ ਨਹੀਂ ਮਾਰਦੇ ਕਿਉਂਕਿ ਉਹ ਸਮਝਦੇ ਨੇ ਕਿ ਰਾਵਣ ਦੀ ਛਾਤੀ ਦੇ ਵਿੱਚ ਤੂੰ ਵੱਸਦੀ ਹੈ, ਤੇਰੇ ਹਿਰਦੇ ਦੇ ਵਿੱਚ ਮੈਂ ਵੱਸਦਾ ਹਾਂ ਅਤੇ ਮੇਰੇ ਹਿਰਦੇ ਦੇ ਵਿੱਚ ਪੂਰੀ ਸ੍ਰਿਸ਼ਟੀ ਦਾ ਨਿਵਾਸ ਹੈ। ਇਸ ਕਰਕੇ ਜੇ ਮੈਂ ਰਾਵਣ ਦੀ ਛਾਤੀ ਦੇ ਵਿੱਚ ਹਿਰਦੇ ਦੇ ਵਿੱਚ ਤੀਰ ਮਾਰਾਂਗਾ ਤੇ ਪੂਰੀ ਦੀ ਪੂਰੀ ਜਿਹੜੀ ਸ੍ਰਿਸ਼ਟੀ ਹੈ ਉਹ ਕਿਤੇ ਖਤਮ ਨਾ ਹੋ ਜਾਵੇ। ਕਰੀਬ ਇੱਥੋਂ ਤੱਕ ਕਥਾ ਪਹੁੰਚ ਚੁੱਕੀ ਸੀ। ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ ਹਾਂ। ਸੁਣ ਬਚਨ ਹਰਸ਼ ਵਿਸ਼ਾਦ ਮਨ ਅਤ ਦੇਖ ਪੁਣ ਤ੍ਰਿਜਟਾ ਕਹਾ। ਗ੍ਰੰਥਾਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਜਦੋਂ ਐਸੇ ਤ੍ਰਿਜਟਾ ਦੇ ਬਚਨ ਸੀਤਾ ਜੀ ਨੇ ਸੁਣੇ ਨੇ, ਉਹਨਾਂ ਬਚਨਾਂ ਨੂੰ ਸੁਣ ਕੇ ਸੀਤਾ ਦੇ ਮਨ ਦੇ ਵਿੱਚ ਖੁਸ਼ੀ ਵੀ ਹੋਈ ਹੈ ਤੇ ਦੂਜੇ ਪਾਸੇ ਉਹਨਾਂ ਦੇ ਹਿਰਦੇ ਦੇ ਵਿੱਚ ਥੋੜਾ ਸੰਸਾ ਵੀ ਪੈਦਾ ਹੋਇਆ ਹੈ। ਐਸੇ ਬਚਨ ਸੁਣ ਕੇ ਉਹਨਾਂ ਦੀ ਐਸੀ ਹਾਲਤ ਸੀਤਾ ਜੀ ਦੀ ਹੋਈ। ਅਬ ਮਾਰੈ ਰਿਪਯੇ ਬਿਦ ਸੁਨੈ ਸੁੰਦਰ ਤਜੈ ਸੰਸੇ ਮਹਾ। ਜਦੋਂ ਤ੍ਰਿਜਟਾ ਨੇ ਦੇਖਿਆ ਕਿ ਸੀਤਾ ਦੇ ਮਨ ਦੇ ਵਿੱਚ ਇਸ ਗੱਲ ਦਾ ਦੁੱਖ ਹੋ ਰਿਹਾ ਕਿ ਇਹ ਰਾਵਣ ਮਰ ਨਹੀਂ ਰਿਹਾ, ਉਸ ਵੇਲੇ ਤ੍ਰਿਜਟਾ ਫਿਰ ਕਹਿੰਦੀ ਹੈ ਕਿ ਹੇ ਸੁੰਦਰੀ ਹੇ ਸੀਤਾ, ਤੂੰ ਆਪਣੇ ਮਨ ਦੇ ਵਿੱਚ ਕਿਸੇ ਪ੍ਰਕਾਰ ਦਾ ਸ਼ੰਕਾ ਨਾ ਕਰ ਕਿਉਂਕਿ ਇਹ ਜਿਹੜਾ ਰਾਵਣ ਰਿਪੂ ਹੈ, ਇਹ ਜਿਹੜਾ ਤੁਹਾਡਾ ਵੈਰੀ ਹੈ, ਇਹ ਜ਼ਰੂਰ ਮਾਰੇਗਾ ਮਰੇਗਾ ਪਰ ਕਿਸੇ ਹੋਰ ਵਿਧੀ ਦੇ ਨਾਲ ਮਰੇਗਾ। ਇਸ ਪ੍ਰਕਾਰ ਦੇ ਨਾਲ ਉਸ ਵੇਲੇ ਵਾਪਰਿਆ ਹਰਪਾਲ ਸਿੰਘ ਜੀ ਬੇਦੀ ਆਪਣੀ ਸਰਲ ਕਵਿਤਾ ਦੇ ਵਿੱਚ ਇਸ ਨੂੰ ਕੁਝ ਇਸ ਪ੍ਰਕਾਰ ਦੇ ਨਾਲ ਇਸ ਢੰਗ ਦੇ ਨਾਲ ਬਿਆਨ ਕਰਦੇ ਨੇ। ਖੁਸ਼ ਹੋਈ ਇਸ ਗੱਲ ਨੂੰ ਸੁਣ ਕੇ ਮਨ ਹੀ ਮਨ ਹਰ ਖਾਈ, ਕੁਝ ਵਿਸਮੇ ਤੇ ਅਚਰਜ ਹੋ ਕੇ ਉਸ ਤੋਂ ਗੱਲ ਪੁਛਾਈ। ਫਿਰ ਤ੍ਰਿਜਟਾ ਨੇ ਭੇਦ ਮਰਮ ਨੂੰ ਇਕਦਮ ਪਰੇ ਹਟਾਇਆ, ਦੱਸ ਹਕੀਕਤ ਭੇਦ ਮਰਨ ਦਾ ਸ਼ੰਕਾ ਤੁਰਤ ਮਿਟਾਇਆ। ਫਿਰ ਤ੍ਰਿਜਟਾ ਨੇ ਉਹ ਭੇਦ ਦੱਸਣਾ ਸ਼ੁਰੂ ਕੀਤਾ ਕਿ ਕਿਸ ਤਰੀਕੇ ਦੇ ਨਾਲ ਇਹ ਰਾਵਣ ਜਿਹੜਾ ਵੈਰੀ ਹੈ ਉਹ ਭਗਵਾਨ ਰਾਮ ਜੀ ਦੇ ਹੱਥੋਂ ਮਰੇਗਾ। ਕਾਟਤ ਸਿਰ ਹੋਏ ਬੇਕਲ ਛੋਟੇ जाए तब ध्यान, तब रावण हृदय मो मर है राम सुजान। त्रिजटा सीता जी नू कहंदी है कि जदों भगवान राम जी इस नू तीर मार मार के एदे सिरां नू कट देणगे, जदों रावण दुख दे नाल बहुत ज्यादा व्याकल हो जाएगा, उस वेले तेरा जिहड़ा रावण ने अपने मन दे विच त्यारण तारण कीता है उस नू छड देवेगा। उस वेले रावण दे हिरदे दे विच भगवान श्री राम जी अपने तीर दा वार करनगे ते फिर इस दी मौत होवेगी। इस प्रकार दे नाल त्रिजटा जिहड़ी है ओ कह रही है सीता जी नू, कट कट मार मार सिर इस दे धरती लहू रंगासी, सट सिरां दी खा खा दैसर जाए होश भुलासी, होश हवास उड़न ते सीता तेरी सुरत गवासी, चिर दा वड्डा पापी सरापी बाण जिगर विच खासी, समा वेख के मारे गायस नू क्यों अबला कबरावे, क्यों तू हाल मजावे रो रो कर चिंता दुख पावे। त्रिजटा कहंदी है सीता नू कि तू क्यों इस प्रकार दे नाल चिंता दे विच दुख दे विच डुब के कष्ट नू सहन कर रही है, इस रावण वैरी दा जरूर भगवान राम जी दे हथों विनाश होएगा। आस कह बहुत भात समझाई, पुण त्रिजटा निज पवन सिधाई। ग्रंथाकार तुलसीदास जी बयान करदे ने इस प्रकार दे नाल सीता जी नूं बहुत प्रकार दे नाल समझा के ते फिर ओ जिहड़ी राक्षसनी त्रिजटा सी अपने भवन नूं अपने घर नूं चली गई। राम सुभाव सुमर बैदेही, उपजी बिरहा बिथायत तेही। कवि जी लिखते ने कि उसते जान तो बाद फिर भगवान राम जी नू याद कीता है सीता जी ने। भगवान राम जी दे सुभाव नू उन्हां नू देख भगवान राम जी दे सुभाव नू चेते करके उस वेले सीता जी दे मन दे विच जिहड़ा बिरहा सी विछोड़ा सी ओ बहुत ज्यादा ज्यादा तेज वधेरे दुख पहुंचाउण वाला उठिया। निसै ससै निंदै बहु पांती, जुग सम भई सिरात ना राती। उस वेले विछोड़े दे दुख दे विच होई होई सीता फिर निंददी है रात नू, रात दे विच जिहड़ा चंद्रमा चढ़िया होया ओनू भी निंददी है, रात नू ते चंद्रमा नू बहुत प्रकार दे नाल निंददी है। कहिंदी है जुग सम पई सिरात ना राती कि हे रात तू भी बहुत ज्यादा लम्मी हो गई है, मैं विछोड़े दे विच तड़फ रही है, तू रात बहुत लम्मी है जिहड़ी के बीतन दे विच ही नहीं आउंदी। करत बिलाप मन मन पारी, राम बिरहा जान की दुखारी। ग्रंथाकार तुलसीदास जी बयान करदे ने कि बहुत ज्यादा सीता जी दुख दे विच विरलाप करदे ने, राम बिरह जानकी दुखारी, भगवान राम जी दे विछोड़े ने जानकी नू सीता नू बहुत ही ज्यादा दुखी कीता होया। इस प्रकार दे नाल तुलसीदास जी बयान करदे ने। हरपाल सिंह जी बेदी इंज लिखदे ने, इस पांत समझा के उस नू त्रिजटा करनू जांदी, इधर सीता सोग अगन विच बिरहा दीप जलांदी, लख फिटकारा पावे चन नू गिन गिनता गिन तारे पर हावे, जुगा समान रात ना बीते दुख विच रात विहावे, ਵਿਰ ਲਾਵੇ ਕੁਰ ਲਾਵੇ ਛਿਨ ਛਿਨ ਪਲ ਪਲ ਰਿਮ ਚਿਮ ਲਾਵੇ ਨੈਣ ਪਰੇ ਪਰ ਮੋਤੀ ਚੜ ਚੜ ਹੰਝੂ ਹਾਰ ਪੁਰਾਵੇ ਬਣੀ ਕਬਾਬ ਬੜੀ ਵਿਚ ਬਿਰਹਾ ਤੀਰ ਹਿਜਰ ਦੇ ਖਾਦੇ ਲਾਲਾ ਸੁਰਤ ਅਨੋਖੀ ਸੀਤਾ ਰਗ ਬਰ ਚਰਨ ਅਰਾਦੇ। ਭਗਵਾਨ ਰਾਮ ਜੀ ਦੇ ਚਰਨਾਂ ਦੇ ਵਿਚ ਸੀਤਾ ਜੀ ਦਾ ਧਿਆਨ ਜੁੜਿਆ ਹੋਇਆ, ਪਰ ਦੂਜੇ ਪਾਸੇ ਜਿਹੜਾ ਭਗਵਾਨ ਜੀ ਦਾ ਵਿਛੋੜਾ ਹੈ ਉਹ ਸੀਤਾ ਜੀ ਨੂੰ ਬਹੁਤ ਜ਼ਿਆਦਾ ਦੁਖੀ ਕਰ ਰਿਹਾ। ਜਾਵੇ ਅਤ ਭਇਓ ਬੇਰਾਇ ਉਠ ਦਾਹੂ ਫਰ ਕਿਉ ਬਾਮ ਨਯਨ ਅਰ ਬਾਹੂ। ਇਸ ਪ੍ਰਕਾਰ ਦੇ ਨਾਲ ਜਦੋਂ ਮਨ ਨੂੰ ਦਿਖਾਉਣ ਵਾਲਾ ਬਹੁਤਾ ਜ਼ਿਆਦਾ ਵਿਛੋੜਾ ਪੈਦਾ ਹੋਇਆ, ਭਾਵ ਕਿ ਵਿਛੋੜੇ ਦੀ ਅੱਗ ਨੇ ਜਦੋਂ ਸੀਤਾ ਜੀ ਨੂੰ ਬਹੁਤ ਜ਼ਿਆਦਾ ਦੁੱਖ ਪਹੁੰਚਾਇਆ, ਉਸੇ ਵੇਲੇ ਅਚਾਨਕ ਐਸਾ ਹੋਇਆ ਕਿ ਸੀਤਾ ਦੀ ਖੱਬੀ ਅੱਖ ਤੇ ਖੱਬੀ ਬਾਂਹ ਫਰਕੀ। ਸ਼ਗਨ ਵਿਚਾਰ ਤਰੀ ਮਨ ਤੀਰਾ ਅਬ ਮਿਲ ਹੈ ਕਿਰਪਾਲ ਰਗ ਬੀਰਾ। ਜਦੋਂ ਸੀਤਾ ਜੀ ਦੀ ਖੱਬੀ ਅੱਖ ਫਰਕੀ ਤੇ ਖੱਬੀ ਹੀ ਬਾਂਹ ਫਰਕੀ, ਇਸ ਗੱਲ ਨੂੰ ਬਹੁਤ ਜ਼ਿਆਦਾ ਚੰਗਾ ਸ਼ਗਨ ਮੰਨਿਆ ਹੈ ਧੀਰਜ ਨੂੰ ਤਾਰਨ ਕਰਕੇ ਸੀਤਾ ਜੀ ਨੇ, ਕਿਉਂਕਿ ਐਸੇ ਦੁਨੀਆਂ ਦੇ ਵਿੱਚ ਬੜੇ ਸ਼ਗਨ ਮੰਨੇ ਜਾਂਦੇ ਨੇ, ਬੜੇ ਅਪਸ਼ਗਨ ਮੰਨੇ ਜਾਂਦੇ ਨੇ। ਜੇਕਰ ਮਰਦ ਦੀ ਖੱਬੀ ਅੱਖ ਫਰਕੇ ਜਾਂ ਖੱਬਾ ਕੋਈ ਵੀ ਅੰਗ ਫਰਕੇ ਉਹਨੂੰ ਮਾੜਾ ਗਿਣਿਆ ਜਾਂਦਾ, ਸੱਜਾ ਮਨੁੱਖ ਦਾ ਅੰਗ ਫਰਕੇ ਉਹਨੂੰ ਚੰਗਾ ਮੰਨਿਆ ਜਾਂਦਾ। ਇਸੇ ਪ੍ਰਕਾਰ ਦੇ ਨਾਲ ਔਰਤ ਦਾ ਜੇਕਰ ਖੱਬਾ ਕੋਈ ਵੀ ਅੰਗ ਫਰਕਦਾ ਉਹਨੂੰ ਸ਼ਗਨ ਦੀ ਨਿਸ਼ਾਨੀ ਸਮਝਿਆ ਜਾਂਦਾ, ਤੇ ਜੇ ਸੱਜਾ ਕੋਈ ਅੰਗ ਔਰਤ ਦਾ ਫਰਕਦਾ ਉਹ ਮਾੜਾ ਅਪਸ਼ਗਨ ਮੰਨਿਆ ਜਾਂਦਾ। ਹੁਣ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਖੱਬੀ ਅੱਖ ਫਰਕੀ ਹੈ, ਇਸੇ ਪ੍ਰਕਾਰ ਦੇ ਨਾਲ ਖੱਬੀ ਬਾਂਹ ਵੀ ਫਰਕੀ ਹੈ। ਧੀਰਜ ਨੂੰ ਧਾਰਨ ਕਰਕੇ ਫਿਰ ਇਸ ਗੱਲ ਨੂੰ ਬੜਾ ਚੰਗਾ ਸ਼ਗਨ ਸੀਤਾ ਜੀ ਨੇ ਮੰਨਿਆ, ਉਹ ਸੋਚਦੇ ਨੇ ਅਬ ਮਿਲੇ ਹੈ ਕਿਰਪਾਲ ਰਗਵੀਰਾ, ਕਿ ਬੜਾ ਚੰਗਾ ਸੋਹਣਾ ਸ਼ਗਨ ਹੋਇਆ, ਹੁਣ ਜਿਹੜੇ ਕਿਰਪਾਲੂ ਰਗਵੀਰ ਜੀ ਨੇ ਜਿਹੜੇ ਭਗਵਾਨ ਰਾਮ ਜੀ ਨੇ ਉਹਨਾਂ ਦਾ ਮਿਲਾਪ ਮੇਰੇ ਨਾਲ ਜ਼ਰੂਰ ਹੋਵੇਗਾ। ਖੱਬੀ ਅੱਖ ਫਰਕ ਦੀ ਵੇਖੀ ਤੱਕ ਸ਼ੁਭ ਸ਼ਗਨ ਸਿਆਣੀ, ਖੱਬੀ ਬਾਂਹ ਫਰਕ ਦੀ ਤੱਕ ਕੇ ਘੜੀ ਸੁਲੱਖਣੀ ਜਾਣੀ, ਮਨ ਹੀ ਮਨ ਵਿੱਚ ਆਖਰ ਸੀ ਰਹੀ ਸੀ ਢਿੱਲ ਨਾ ਮੂਲੋਂ ਲਾਵੇ, ਡੋਲੇ ਖਿਨ ਪਲ ਚੰਚਲ ਮਨੁਆ ਐਵੇਂ ਸਿਦਕ ਡੁਲਾਵੇ। ਸੀਤਾ ਜੀ ਨੇ ਸੋਚਿਆ ਕਿ ਮੇਰਾ ਤੇ ਮਨ ਐਵੇਂ ਹੀ ਡੋਲ ਰਿਹਾ ਸੀ, ਮੈਨੂੰ ਡੋਲਣਾ ਨਹੀਂ ਚਾਹੀਦਾ, ਮੈਨੂੰ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਹੋਵੇਗਾ, ਭਗਵਾਨ ਰਾਮ ਜੀ ਜ਼ਰੂਰ ਪਹੁੰਚਣਗੇ, ਇਸ ਵੈਰੀ ਰਾਵਣ ਦਾ ਵੱਧ ਕਰਨਗੇ ਤੇ ਮੇਰਾ ਭਗਵਾਨ ਰਾਮ ਜੀ ਦੇ ਨਾਲ ਮਿਲਾਪ ਹੋਵੇਗਾ। ਇਹਾਂ ਅਰਦ ਨਿਸ ਰਾਵਣ ਜਾਗਾ ਨਿਜ ਸਾਰਥ ਸਨ ਖੀਜਣ ਲਾਗਾ। ਇੱਕ ਪਾਸੇ ਤੇ ਇਸ ਤਰ੍ਹਾਂ ਦਾ ਵਾਰਤਾਲਾਪ ਹੋਇਆ। ਕਵੀ ਜੀ ਲਿਖਦੇ ਨੇ ਕਿ ਦੂਜੇ ਪਾਸੇ ਦੀ ਕਥਾ ਨੂੰ ਸੁਣੋ ਕਿ ਜਦੋਂ ਅੱਧੀ ਕੁ ਰਾਤ ਬਤੀਤ ਹੋਈ ਉਸ ਵੇਲੇ ਰਾਵਣ ਜਿਹੜਾ ਕਿ ਬੇਹੋਸ਼ ਹੋ ਗਿਆ ਸੀ ਉਹ ਹੋਸ਼ ਦੇ ਵਿੱਚ ਆਇਆ, ਤੇ ਉੱਠਦਿਆਂ ਸਾਰ ਹੋਸ਼ ਦੇ ਵਿੱਚ ਆਉਂਦਿਆਂ ਸਾਰ ਆਪਣੇ ਸਾਰਥੀ ਦੇ ਉੱਤੇ ਉਹ ਖਿਜਣ ਲੱਗਾ, ਔਖਾ ਹੋਣ ਲੱਗਾ, ਕਿਉਂਕਿ ਪਿੱਛੇ ਇਸ ਤਰ੍ਹਾਂ ਦੀ ਕਥਾ ਲੰਘ ਚੁੱਕੀ ਹੈ ਕਿ ਲੜਦਿਆਂ ਲੜਦਿਆਂ ਰਾਵਣ ਬੇਹੋਸ਼ ਹੋ ਗਿਆ ਸੀ। ਜਦੋਂ ਰਾਵਣ ਬੇਹੋਸ਼ ਹੋਇਆ ਤੇ ਰਾਵਣ ਦੇ ਰੱਥ ਦਾ ਸਾਰਥੀ ਰੱਥ ਨੂੰ ਭਜਾ ਕੇ ਮਹਿਲਾਂ ਦੇ ਵਿੱਚ ਲੈ ਕੇ ਪਹੁੰਚ ਗਿਆ ਸੀ ਤਾਂ ਕਿ ਭਗਵਾਨ ਰਾਮ ਜੀ ਦੇ ਹੱਥੋਂ ਕਿਤੇ ਰਾਵਣ ਦੀ ਮੌਤ ਨਾ ਹੋ ਜਾਵੇ। ਹੁਣ ਜਦੋਂ ਅੱਧੀ ਰਾਤ ਨੂੰ ਹੋਸ਼ ਦੇ ਵਿੱਚ ਪਰਤਿਆ ਰਾਵਣ ਤੇ ਫਿਰ ਬਹੁਤ ਜ਼ਿਆਦਾ ਆਪਣੇ ਸਾਰਥੀ ਦੇ ਉੱਤੇ ਔਖਾ ਹੋਣ ਲੱਗਾ। ਸੱਠ ਰਨ ਭੂਮ ਛੜਾਇਸ ਮੋਹੀ ਤਿਗ ਤਿਗ ਅਦਮ ਮੰਦ ਮਤ ਤੋਹੀ। ਗੁੱਸੇ ਦੇ ਨਾਲ ਰਾਵਣ ਆਪਣੇ ਸਾਰਥੀ ਨੂੰ ਝਿੜਕਦਾ, ਕਹਿੰਦਾ ਕਿ ਹੇ ਮੂਰਖਾ, ਤੂੰ ਬਹੁਤ ਮਾੜਾ ਕਰਮ ਕੀਤਾ ਕਿ ਮੈਨੂੰ ਰਣ ਭੂਮੀ ਦੇ ਵਿੱਚੋਂ ਲੈ ਕੇ ਇੱਥੇ ਪਹੁੰਚ ਗਿਆ। ਕਹਿੰਦਾ ਤ੍ਰਿਕਾਰ ਹੈ, ਲਾਣਤ ਹੈ ਤੈਨੂੰ, ਹੇ ਪਾਪੀਆ, ਹੇ ਖੋਟੀ ਬੁੱਧ ਵਾਲਿਆ, ਤੂੰ ਬਹੁਤ ਬੁਰਾ ਕੀਤਾ। ਭਾਵੇਂ ਮੈਂ ਮਰ ਜਾਂਦਾ ਪਰ ਤੈਨੂੰ ਚਾਹੀਦਾ ਨਹੀਂ ਸੀ ਕਿ ਮੈਨੂੰ ਤੂੰ ਮਹਿਲ ਦੇ ਵਿੱਚ ਵਾਪਸ ਲਿਜਾਉਂਦਾ। ਇਸ ਤਰ੍ਹਾਂ ਦੀਆਂ ਗੱਲਾਂ ਉਸ ਵੇਲੇ ਰਾਵਣ ਨੇ ਆਪਣੇ ਸਾਰਥੀ ਨੂੰ ਗੁੱਸੇ ਦੇ ਨਾਲ ਆਖੀਆਂ। ਅੱਧੀ ਰਾਤੀ ਹੋਸ਼ ਵਿਚਾਲੇ ਜਾ ਮੁੜ ਕੇ ਉਹ ਆਇਆ, ਕੜਕ ਪਿਆ ਬਿਜਲੀ ਦੇ ਵਾਂਗੂ ਅੱਗ ਵਾਂਗ ਗਰਮਾਇਆ, ਖਿਜ ਕੇ ਪਕੜ ਰੱਥੀ ਨੂੰ ਕਹਿੰਦਾ ਸੁਣ ਓਏ ਨੀਚ ਨਦਾਨੇ, ਕਿਉਂ ਕਰ ਜੰਗ ਮਦਾਨੋ ਨੱਠ ਭੱਜ ਮੇਰੇ ਪ੍ਰਾਣ ਬਚਾਨੇ, ਯੁੱਧ ਭੂਮ ਚੋਂ ਕਰਕੇ ਵੱਖਰਾ ਤੂੰ ਮੈਨੂੰ ਸ਼ਰਮਾਇਆ, ਤ੍ਰਿਗਾਕਾਰ ਲਖ ਲਾਣਤ ਤੈਨੂੰ ਦਾਗ ਨ ਮਿਟੇ ਮਿਟਾਇਆ। ਰਾਵਣ ਕਹਿੰਦਾ ਲਖ ਲਾਣਤ ਹੈ ਤੈਨੂੰ, ਅੱਜ ਜਿਹੜਾ ਤੂੰ ਕਾਇਰਤਾ ਦਾ ਦਾਗ ਮੇਰੇ ਮੱਥੇ ਦੇ ਉੱਤੇ ਲਾ ਦਿੱਤਾ, ਮੈਨੂੰ ਲੱਗਦਾ ਕਿ ਕਿਸੇ ਪ੍ਰਕਾਰ ਦੇ ਨਾਲ ਇਹ ਜਿਹੜਾ ਦਾਗ ਹੈ ਉਹ ਮਿਟ ਨਹੀਂ ਸਕਦਾ। ਤੂੰ ਮਾੜਾ ਕੀਤਾ, ਮੈਨੂੰ ਯੁੱਧ ਭੂਮੀ ਦੇ ਵਿੱਚੋਂ ਰਣ ਭੂਮੀ ਦੇ ਵਿੱਚੋਂ ਵਾਪਸ ਨਹੀਂ ਸੀ ਲਿਆਉਣਾ। ਤੇਹ ਪਦ ਗਹਿ ਬਹੁ ਬਿਦ ਸਮਝਾਵਾ, ਭੋਰ ਪਏ ਰਥ ਚੜ ਪੁਨ ਤਾਵਾ। ਸਾਰਥੀ ਰਾਵਣ ਦੇ ਚਰਨਾਂ ਦੇ ਵਿੱਚ ਡਿੱਗਿਆ, ਹੱਥ ਜੋੜ ਕੇ ਮਾਫੀ ਮੰਗੀ ਕਿ ਸਵਾਮੀ ਜੀ, ਨਾਥ ਜੀ, ਮੈਨੂੰ ਖਿਮਾ ਕਰ ਦਿਓ, ਜੇਕਰ ਤੁਹਾਨੂੰ ਚੰਗਾ ਨਹੀਂ ਲੱਗਾ ਤੇ ਮੈਨੂੰ ਮਾਫ ਕਰ ਦਿਓ, ਕਿਉਂਕਿ ਤੁਸੀਂ ਮੇਰੇ ਸਵਾਮੀ ਹੋ, ਮੈਂ ਤੁਹਾਡੇ ਹਿੱਤ ਦੇ ਵਾਸਤੇ ਤੁਹਾਨੂੰ ਰਣ ਭੂਮੀ ਦੇ ਵਿੱਚੋਂ ਚੁੱਕ ਕੇ ਲੈ ਆਇਆ ਕਿ ਤੁਹਾਡਾ ਕਿਤੇ ਰਾਵਣ ਦਾ ਰਾਮ ਦੇ ਹੱਥੋਂ ਵੱਧ ਨਾ ਹੋ ਜਾਵੇ। ਇਸ ਤੋਂ ਬਾਅਦ ਜਦੋਂ ਹੀ ਸਵੇਰਾ ਹੋਇਆ ਤੇ ਫਿਰ ਗੁੱਸੇ ਦੇ ਨਾਲ ਰਾਵਣ ਆਪਣੇ ਰੱਥ ਦੇ ਵਿੱਚ ਅਸਵਾਰ ਹੋਇਆ ਤੇ ਮੈਦਾਨੇ ਜੰਗ ਦੇ ਵੱਲ ਤੁਰ ਪਿਆ। ਸੁਣ ਯਾਗਵਨ ਦਸਾਨਣ ਕੇਰਾ, ਕਪ ਦਲ ਖਰ ਪਰ ਪਯੋ ਕਨੇਰਾ। ਜਦੋਂ ਰਾਵਣ ਦਾ ਆਉਣਾ ਸੁਣਿਆ ਹੈ, ਭਗਵਾਨ ਰਾਮ ਜੀ ਦੀ ਸੈਨਾ ਨੇ, ਕਵੀ ਜੀ ਲਿਖਦੇ ਨੇ ਕਿ ਬਾਂਦਰਾਂ ਤੇ ਭਾਲੂਆਂ ਦੀ ਜਿਹੜੀ ਭਗਵਾਨ ਰਾਮ ਜੀ ਦੀ ਸੈਨਾ ਸੀ ਉਹਦੇ ਵਿੱਚ ਬਹੁਤ ਜ਼ਿਆਦਾ ਖਲਬਲੀ ਮੱਚ ਗਈ। ਜਹ ਤਹ ਭੂਤਰ ਬਿਟ ਪਿਓ ਪਾਰੀ, ਬਾਏ ਕਟ ਕਟਾਏ ਪਟ ਪਾਰੀ। ਖਲਬਲੀ ਭਾਵੇਂ ਮੱਚ ਗਈ ਹੈ ਕਿ ਵੱਡੇ ਸੂਰਮੇ ਦੇ ਨਾਲ ਸਾਹਮਣਾ ਹੋਣ ਵਾਲਾ ਹੈ, ਪਰ ਤਾਂ ਵੀ ਕਵੀ ਜੀ ਲਿਖਦੇ ਨੇ ਉਹ ਜਿਹੜੇ ਵੱਡੇ ਬਲਕਾਰੀ ਯੋਧੇ ਬਾਂਦਰ ਤੇ ਰਿੱਛ ਸਨ, ਉਹਨਾਂ ਨੇ ਆਪਣੇ ਗੁੱਸੇ ਨੂੰ ਕਾਇਮ ਕੀਤਾ ਹੈ, ਹੌਸਲੇ ਨੂੰ ਬੁਲੰਦ ਕੀਤਾ ਤੇ ਰੁੱਖਾਂ ਨੂੰ ਪੁੱਟ ਕੇ ਉਹ ਕੱਟ ਕਟਾਉਂਦੇ ਹੋਏ ਲੜਾਈ ਦੇ ਵਾਸਤੇ ਰਣ ਭੂਮੀ ਦੇ ਵੱਲ ਅੱਗੇ ਵੱਧ ਗਏ ਨੇ। ਪੈਰੀ ਪੈਸ ਜਿੰਦ ਬਚਾਈ, ਕਈ ਪਾਂਤ ਸਮਝਾਇਆ, ਭੋਰ ਹੁੰਦਿਆਂ ਸਾਰ ਸਵੇਰੇ ਚੜ ਰਥ ਨੂੰ ਰਣ ਤਾਇਆ, ਆਗਵਣ ਸੁਣ ਕੇ ਦਸ ਮੁਖ ਵਾਲਾ ਰਗਬਰ ਦਲ ਘਬਰਾਇਆ, ਸਮਝੇ ਫੇਰ ਅਜਲ ਸਿਰ ਆਈ ਕਾਲ ਨ ਟਲੇ ਟਲਾਇਆ, ਨੱਠੇ ਭੱਜੇ ਦਸੋ ਦਿਸ਼ਾ ਦਿਲਵਾਰ ਪਰਬਤ ਬਿਰਛ ਲਿਆਏ, ਕੜਕ ਪਏ ਤੇ ਭੜਕ ਪਏ ਸਭ ਰਿਛ ਬਾਂਦਰ ਰਿਸ ਆਏ। ਜਿੰਨੇ ਵੀ ਰਿਛ ਤੇ ਬਾਂਦਰ ਸੀ ਉਹ ਵੀ ਜੋਸ਼ ਦੇ ਵਿੱਚ ਗੁੱਸੇ ਦੇ ਵਿੱਚ ਆ ਗਏ ਨੇ। ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਉਹਨਾਂ ਨੇ ਵੱਡੇ ਵੱਡੇ ਰੁੱਖਾਂ ਨੂੰ ਪੁੱਟਿਆ ਹੈ ਹਥਿਆਰਿਆਂ ਦੇ ਵਜੋਂ ਚਲਾਉਣ ਦੇ ਵਾਸਤੇ ਆਪਣੇ ਨਾਲ ਲਿਆ। ਤਾਏ ਜੋ ਮਰਕਟ ਵਿਕਟ ਪਾਲ ਕਰਾਲ ਕਰ ਪੂ ਤਰ ਤਰਾ। ਕਵੀ ਜੀ ਲਿਖਦੇ ਨੇ ਕਿ ਭਿਆਨਕ ਤੇ ਡਰਾਉਣੇ ਬਾਂਤਰ ਤੇ ਰਿੱਛ ਹੱਥਾਂ ਦੇ ਵਿੱਚ ਵੱਡੇ ਵੱਡੇ ਭੂਤਰਾਂ ਨੂੰ ਪਾਵ ਕੇ ਪਹਾੜਾਂ ਨੂੰ ਚੁੱਕ ਕੇ ਦੌੜਦੇ ਨੇ। ਅਤ ਕੋਪ ਕਰੈ ਪ੍ਰਹਾਰ ਮਾਰਤ, ਭੱਜ ਚਲੇ ਰਜ ਨੀਚਰਾ। ਅਤਿਅੰਤ ਕ੍ਰੋਧ ਦੇ ਨਾਲ प्रचंड जेडे वार ने ओ राक्षसां दे उत्ते कीते ने, बांदरां ने, भालुआं ने। कवि जी लिखते ने कि उन्हां दे प्रहार दी मार दे नाल उस वेले जेडे रजनी चरसन, रजनी तो पाव हुंदा रात ते चर तो पाव के रात दे वेले विचरण वाले, राक्षसां नूं रात दे वेले विचरण वाले मन्या जांदा। इन्हां दी मार दे अगे फिर वो जेडे राक्षसन उन्हां ने दौड़ना शुरू कर दिता। बिचलाए दल बलवंत कीसन, कोर पुन रावण लियो। इस प्रकार दे नाल रावण वैरी दी सेना नूं बहुत ज्यादा व्याकल बांदरां ते भालुआं ने कर दिता है। इस तों बाद उन्हां ने आण के रावण नूं अपने घेरे दे विच लै लिया। चौं दिस चपेटन मार नखन, बेदार तन व्याकल कियो। चारे पास्यों रावण नूं घेरा पा के ते चपेड़ा मार के ते अपनियां नौंदरां मार के रावण दे शरीर नूं चीर के ते बांदरां ने बहुत ज्यादा बेहाल कर दिता। इस प्रकार दे नाल उस वेले वापरे। मार मार के होश फुलाई, निश्चर दल डुलाया। भजे नठे सब राक्ष जोधे, विच घेरे दे आया। घेर लिया दसर नूं सब ने, मार मार खल लाई। लाल फड़ मूह फेरे, उस दे बजर सट लगाई। चीर चीर कर लीर लीर, तन फाड़ फाड़ फिर फाड़न। वेखो अचरज रब दी माया, रता न कुछ विगाड़न। रब दी माया, हरपाल सिंह जी बेदी लिखते ने, ऐसी प्रबल है कि जेड़ा महान दुनिया दे विच मन्या परमन्या योधा रावण सी, ओदी बांदरां ते भालुआं ने ही ऐसी माड़ी हालत बना दित्ती। देख महामार कट प्रबल, रावण कीन विचार। अंतर हित होए निमशमो, कृत माया विस्तार। ग्रंथाकार तुलसीदास जी बयान करदे ने कि बांदरां नूं बहुते ज्यादा प्रबल वेख के फिर रावण ने अपने मन दे विच थोड़ी विचार कीती। इस तों बाद अदृश्य हो गया, अलोप हो गया, किसे नूं रावण दिखाई नहीं दिंदा। एक निमिष दे विच उन्हें फिर कवि जी लिखदे ने कि बहुत वड्डी माया दा पसारा कर दिता। जब कीन तेह पाखंड, पाए प्रगट जंत प्रचंड। जदों रावण ने अपनी माया दा पसारा कीता, उस माया दे प्रभाव दे करके कवि तुलसीदास जी बयान करदे ने कि बहुत जेड़े प्याणक जीव ने वो प्रगट हो गए। बेताल पूत पिसाच, कर तरे तन नाराच। कवि जी लिखते ने कि रावण दी माया दे नाल बहुत सारे जेडे बेताल ने वो पैदा हो गए ने। बेताल दे भाव के बहुत सारे भाव अर्थ लाए जा सकते ने, पर इस जगह दे उते बेताल उन्हां मुर्दियां नूं आख्या जांदा जिन्हां दे विच किसी भूत ने प्रवेश कर लिया होवे, उन्हां नूं बेताल आख्या जांदा। सारंग राग दे विच सतगुरु अर्जन देव सच्चे पातशाह जी भी फरमान करदे ने, गुरु जी लिखदे ने, हर के नाम हीन बेताला। सतगुरु जी दा कहण तों पाव है कि भगवान ते नाम तों, भगवान दे नाम तों सखणे जिहड़े मनुख ने, गुरु अर्जन जी कहिंदे ने कि ओह बेताला वर्गे ने। सो मेरा सिर्फ कहण तों पाव कि बेताल पैदा हो गए ने रावण दी माया दे नाल, बहुते भूत पैदा हो गए ने। इस तों इलावा जिहड़े पिसाच ने उन्हां दा भी बहुत सारा पसारा हो गया। महाभारत ते वायु पुराण दे विच ऐसा कथन कीता गया है कि दक्ष दी पुत्री क्रोधा दे उदर तों कच्छप दी औलाद जिहड़ी है उन्हां नूं भूत मन्निया जांदा है, उन्हां नूं भूत आख्या जांदा है। जिहड़े कच्छप दी औलाद ने ਉਹ ਭੂਤ ਵੀ ਪੈਦਾ ਹੋ ਗਏ ਨੇ। ਇਸੇ ਪ੍ਰਕਾਰ ਦੇ ਨਾਲ ਇਹ ਵੀ ਮੰਨਿਆ ਜਾਂਦਾ ਹੈ ਕਿ ਇਹ ਜਿਹੜੇ ਸਾਰੇ ਨੇ ਇਹ ਸ਼ਿਵ ਜੀ ਦੀ ਅਰਦਲੀ ਫੌਜ ਦੇ ਵਿੱਚ ਹਮੇਸ਼ਾ ਸ਼ਾਮਲ ਰਹਿੰਦੇ ਨੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਲਿਖਦੇ ਨੇ, ਕਹੂੰ ਭੂਤ ਪ੍ਰੇਤ ਹਸੈ ਮਾਸਾਂ ਹਾਰੀ। ਜਿਹੜੇ ਮਾਸ ਨੂੰ ਖਾਣ ਵਾਲੇ ਨੇ ਕਿਤੇ ਕਿਤੇ ਉਹ ਭੂਤ ਤੇ ਪ੍ਰੇਤ ਬਹੁਤ ਖਿੜਖਿੜਾ ਕੇ ਹੱਸ ਰਹੇ ਨੇ। ਜੋਗਨ ਗਹਿ ਕਰਾ ਬਾਲ ਇੱਕ ਹੱਥ ਮਨਜ ਕਪਾਲ। ਇਸ ਤੋਂ ਇਲਾਵਾ ਬਹੁਤ ਪ੍ਰਕਾਰ ਦੀਆਂ ਜਿਹੜੀਆਂ ਜੋਗਣੀਆਂ ਨੇ ਉਹ ਵੀ ਪੈਦਾ ਹੋ ਗਈਆਂ ਨੇ। ਦੁਰਗਾ ਦੇਵੀ ਦਾ ਨਾਮ ਬਹੁਤ ਮਸ਼ਹੂਰ ਹੈ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਚੰਡੀ ਦੀ ਵਾਰ ਜਿਹੜੀ ਲਿਖੀ ਹੈ ਉਹ ਦੁਰਗਾ ਦੇਵੀ ਦੀ ਵਾਰ ਹੀ ਲਿਖੀ ਹੈ, ਭਾਵ ਕਿ ਦੁਰਗਾ ਦਾ ਕਿਸ ਪ੍ਰਕਾਰ ਦੇ ਨਾਲ ਰਾਕਸ਼ਾਂ ਦੇ ਨਾਲ ਯੁੱਧ ਹੋਇਆ। ਜਿਹੜੀਆਂ ਜੋਗਣੀਆਂ ਨੇ ਮੰਨਿਆ ਜਾਂਦਾ ਹੈ ਕਿ ਦੁਰਗਾ ਦੇਵੀ ਦੇ ਨਾਲ ਰਹਿੰਦੀਆਂ ਨੇ। ਇਹਨਾਂ ਦਾ ਆਮ ਤੌਰ ਤੇ ਐਸਾ ਕਰਮ ਹੈ ਕਿ ਜਿੱਥੇ ਰਣ ਹੋ ਰਿਹਾ ਹੋਵੇ, ਜਿੱਥੇ ਯੁੱਧ ਹੋ ਰਿਹਾ ਹੋਵੇ, ਉੱਥੇ ਜਾ ਕੇ ਮਨੁੱਖ ਦੀ ਖੋਪੜੀ ਦੇ ਵਿੱਚ ਖੂਨ ਭਰ ਕੇ ਉਸ ਖੂਨ ਨੂੰ ਪੀਂਦੀਆਂ ਨੇ। ਸੋ ਇਸ ਜਗ੍ਹਾ ਦੇ ਉੱਤੇ ਕਵੀ ਜੀ ਬਿਆਨ ਕਰ ਰਹੇ ਨੇ ਕਿ ਸਰੋਣਤ ਨੂੰ ਲਹੂ ਨੂੰ ਪੀਣ ਦੇ ਵਾਸਤੇ ਮਨੁੱਖ ਦੀਆਂ ਖੋਪੜੀਆਂ ਨੂੰ ਤਾਰਨ ਕਰਕੇ ਉਹ ਜਿਹੜੀਆਂ ਜੋਗਣੀਆਂ ਨੇ ਉਹ ਵੀ ਉੱਥੇ ਰਾਵਣ ਦੀ ਮਾਇਆ ਦੇ ਨਾਲ ਪਹੁੰਚ ਗਈ ਨੇ। ਕਰ ਤਰ ਕਰ ਸਦਨ ਸੋਨਤ ਪਾਨ ਨਾਚ ਕਰੈ ਬਹੁ ਗਾਨ। ਉਹ ਭਰ ਭਰ ਕੇ ਜਿਹੜੇ ਖੱਪਰ ਨੇ ਉਹ ਲਹੂ ਦੇ ਪੀਂਦੀਆਂ ਨੇ ਤੇ ਫਿਰ ਬਹੁਤ ਪ੍ਰਕਾਰ ਦੇ ਨਾਲ ਨੱਚਦੀਆਂ ਨੇ, ਖੁਸ਼ ਹੁੰਦੀਆਂ ਨੇ, ਗਾਉਂਦੀਆਂ ਨੇ, ਭਾਵ ਕਿ ਰਾਵਣ ਨੇ ਐਸੀ ਮਾਇਆ ਦਾ ਪਸਾਰਾ ਕਰ ਦਿੱਤਾ ਜਿਹਦੇ ਨਾਲ ਇਹ ਸਾਰਾ ਕੁਝ ਹੋ ਚੁੱਕਾ ਹੈ, ਜਿਹੜਾ ਕਿ ਸਿਰਫ ਮਾਇਆ ਦੇ ਵਾਸਤੇ ਹੈ, ਭਾਵ ਕਿ ਰਾਵਣ ਦੀ ਮਾਇਆ ਦਾ ਸਾਰਾ ਇਹ ਪ੍ਰਭਾਵ ਹੈ। ਪਲ ਵਿੱਚ ਅੱਖੋਂ ਓਲੇ ਹੋ ਕੇ ਕਰਦਾ ਖੇਲ ਅਨੋਖੇ, ਭੂਤ ਪ੍ਰੇਤ ਸ਼ੈਤਾਨ ਗਜ਼ਬ ਦੇ ਉਤਪੰਨ ਕਰਦਾ ਚੋਖੇ। ਪ੍ਰੇਤ ਪ੍ਰੇਤ ਨੀ ਭੂਤ ਪੁਤਾਨੀ ਲੱਖ ਲੱਖ ਲੈ ਤਲਵਾਰਾਂ, ਵੇਖੋ ਨਾਲ ਪਿਸਾਚਣ ਲੱਖ ਲੱਖ ਖੋਪਰ ਹੱਥ ਹਜ਼ਾਰਾਂ, ਪੀਣ ਰੱਤ ਦੀਆਂ ਤਾਰਾਂ ਥਾਂ ਥਾਂ ਲਾਲਾ ਡੀਕਾਂ ਖੁਸ਼ ਥੀਵਨ, ਡਕਰੇ ਕਰ ਕਰ ਮਾਸ ਚਬਾਵਣ ਇਸ ਆਸਤੇ ਜੀਵਨ। ਇਸ ਤਰ੍ਹਾਂ ਖੱਪਰ ਭਰ ਕੇ ਉਹ ਲਹੂ ਦੇ ਪੀਂਦੀਆਂ ਨੇ, ਇਸ ਪ੍ਰਕਾਰ ਦੇ ਨਾਲ ਰਣ ਭੂਮੀ ਦੇ ਵਿੱਚ ਮਾਇਆ ਵਰਤਾਈ ਰਾਵਣ। ਤਰ ਮਾਰ ਬੋਲੈ ਕੋਰ ਰਹਿ ਪੂਰ ਧੁਨ ਚਹੂਰ। ਕਵੀ ਜੀ ਲਿਖਦੇ ਨੇ ਕਿ ਮਾਰ ਲੋ ਫੜ ਲੋ, ਇਸ ਤਰ੍ਹਾਂ ਦੀਆਂ ਬੋਲੀਆਂ ਜੋਗਣਾ ਬੋਲਦੀਆਂ ਨੇ, ਚਾਰੇ ਪਾਸੇ ਉਹਨਾਂ ਦੀ ਆਵਾਜ਼ ਇਸ ਪ੍ਰਕਾਰ ਦੀ ਗੂੰਜਣ ਲੱਗੀ। ਮੁਖ ਬਾਇ ਤਾਂ ਮੈਂ ਖਾਨ ਤਬ ਲੱਗੇ ਕਿਸ ਪਰਾਨ। ਜਦੋਂ ਇਸ ਪ੍ਰਕਾਰ ਦੇ ਨਾਲ ਵੱਡੇ ਮੂੰਹ ਨੂੰ ਖੋਲ ਕੇ ਤੇ ਚਬਾਉਣ ਦੇ ਵਾਸਤੇ ਰਾਵਣਾ ਚਬਾਉਣ ਦੇ ਵਾਸਤੇ ਭਾਲੂਆਂ ਤੇ ਰਿੱਛਾਂ ਨੂੰ ਜਦੋਂ ਪਹੁੰਚਦੀਆਂ ਨੇ ਜੋਗਣੀਆਂ, ਉਸ ਵੇਲੇ ਜਿਹੜੇ ਇਹ ਦਲ ਸੀ ਰਾਵਣ, ਜਿਹੜਾ ਰਾਵਣ ਦੇ ਵਿਰੁੱਧ ਦੇ ਵਿੱਚ ਭਗਵਾਨ ਰਾਮ ਜੀ ਦਾ ਦਲ ਸੀ ਬਾਂਦਰਾਂ ਤੇ ਰਿੱਛਾਂ ਦਾ, ਇਹ ਫਿਰ ਡਰ ਕੇ ਦੌੜਨ ਲੱਗਾ। ਜਹ ਜਾਏ ਮਰਕਟ ਭਾਗ ਤਹ ਬਰਤ ਦੇਖੈ ਆਗ। ਬਾਂਦਰ ਤੇ ਰਿੱਛ ਆਪਣੀਆਂ ਜਾਨਾਂ ਨੂੰ ਬਚਾਉਣ ਦੇ ਵਾਸਤੇ ਜਿਹੜੇ ਵੀ ਪਾਸੇ ਭੱਜ ਕੇ ਜਾਂਦੇ ਨੇ, ਉਸੇ ਪਾਸੇ ਅੱਗੋਂ ਉਹਨਾਂ ਨੂੰ ਅੱਗ ਵਰਦੀ ਹੋਈ ਦਿਖਾਈ ਦਿੰਦੀ ਹੈ। ਇਸ ਪ੍ਰਕਾਰ ਦੇ ਨਾਲ ਡਰ ਦੇ ਕਾਰਨ ਉਹ ਬਹੁਤ ਜ਼ਿਆਦਾ ਬੇਹਾਲ ਹੋ ਚੁੱਕੇ ਨੇ। ਇਸ ਪ੍ਰਕਾਰ ਦੇ ਨਾਲ ਰਾਵਣ ਦੀ ਮਾਇਆ ਦੇ ਨਾਲ ਜੋ ਭੂਤ ਪ੍ਰੇਤ ਪੈਦਾ ਹੋਏ ਨੇ, ਉਹਨਾਂ ਨੇ ਹਾਲਤ ਬਣਾ ਦਿੱਤੀ। ਨੱਚਣ ਟੱਪਣ ਕੁੱਦਣ ਖੇਡਣ ਪਾ ਭੰਗੜੇ ਮਸਤਾਂ ਦੇ, ਲਉ ਸਾਗਰ ਦੇ ਅੰਦਰ ਵੇਖੋ ਮਾਰੂ ਰਾਗ ਸੁਣਾਉਂਦੇ। ਦਸੋ ਦਿਸ਼ਾ ਵਿੱਚ ਭੂਤ ਚੁੜੇਲਾਂ ਕੱਢ ਕਲੇਜੇ ਭੱਜੀਆਂ, ਖਾ ਖਾ ਬਾਂਦਰ ਰਿੱਛ ਹਜ਼ਾਰਾਂ ਸੁਰਤਾਂ ਫੇਰ ਨ ਰੱਜੀਆਂ। ਰਿੱਛ ਬਾਂਦਰ ਦੇ ਭਾਜੜ ਪੈ ਗਈ ਭਾਂਬੜ ਅੱਗ ਦੇ ਮੱਚੇ, ਜਿਸ ਥਾਂ ਜਾਵਣ ਆਪ ਲਕਾਵਣ ਭੂਤ ਸਿਸਾਵੇ ਨੱਚੇ। ਹਰਪਾਲ ਸਿੰਘ ਜੀ ਬੇਦੀ ਲਿਖਦੇ ਨੇ, ਜਿਹੜੇ ਪਾਸੇ ਵੀ ਦੌੜ ਕੇ ਭੱਜ ਕੇ ਜਾਂਦੇ ਨੇ ਉਸੇ ਪਾਸੇ ਉਹਨਾਂ ਨੂੰ ਅੱਗੋਂ ਅੱਗ ਵਰਦੀ ਹੋਈ ਹੀ ਦਿਖਾਈ ਦਿੰਦੀ। ਪਏ ਬਿਕਲ ਬਾਨਰ ਪਾਲ ਪੁਣ ਲਾਗ ਬਰਸ਼ੈ ਬਾਲ। ਇਸ ਪ੍ਰਕਾਰ ਦੇ ਨਾਲ ਬਹੁਤ ਜ਼ਿਆਦਾ ਬਾਂਦਰਾਂ ਤੇ ਪਾਲੂਆਂ ਨੇ ਪਾਲੂਆਂ ਨੂੰ ਬਿਹਾਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਰਾਵਣ ਨੇ ਫਿਰ ਬਾਲੂ ਵਰਸਾਉਣੀ ਸ਼ੁਰੂ ਕਰ ਦਿੱਤੀ, ਭਾਵ ਕਿ ਗਰਮ ਰੇਤਾ ਵਰਾਇਆ ਆਪਣੀ ਮਾਇਆ ਦੇ ਨਾਲ ਰਾਵਣ ਨੇ। ਜਹ ਤਹ ਥਕਤ ਕਰ ਕੀਸ ਗਰ ਜੋ ਬਹੁਰ ਦਸ ਸੀਸ। ਸੁਸਾ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾਂ।